ਦੂਸਰਾ ਤਜਰਬਾ ਉਹਨਾਂ ਨੇ ਕਰਿਆ, ਕਟਰ ਲੈ ਕੇ, ਆਰੇ ਲੈ ਕੇ, ਕੁਹਾੜੇ ਲੈ ਕੇ ਕੱਟਣ ਵਾਲੇ ਭੇਜੇ, ਉਹ ਜਿਹੜੇ ਪੱਤੇ ਸੀ, ਟਾਹਣੀਆਂ ਸੀ, ਸੁੰਗੜਨ ਲੱਗ ਗਈਆਂ, ਉਹ ਫੇਰ ਦਿੰਦੇ, ਕਿਉਂਕਿ ਪਤਾ ਲੱਗ ਗਿਆ ਵੀ ਹੁਣ ਸਾਨੂੰ ਕੱਟ ਦੇਣਗੇ। ਇਹ ਚੀਜ਼ਾਂ ਅੱਜ ਤੋਂ ਪਹਿਲਾਂ ਜਿਸ ਵਕਤ ਕਹੀਆਂ ਜਾਂਦੀਆਂ ਸੀ ਤਾਂ ਇਹਨਾਂ ਨੂੰ ਕੋਈ ਮੰਨਦਾ ਨਹੀਂ ਸੀ ਵੀ ਇਹਨਾਂ ਨੂੰ ਖਿਆਲ ਦਾ ਕੀ ਪਤਾ ਹੈ। ਆਦਮੀ ਦੇ ਅੰਦਰ ਸਾਧ ਜੀ ਚਾਰ ਬਾਣੀਆਂ ਹੁੰਦੀਆਂ ਨੇ, ਚਾਰ ਥਾਵਾਂ ਤੋਂ ਖਿਆਲ ਪੈਦਾ ਹੁੰਦਾ ਹੈ। ਪਹਿਲਾਂ ਤਾਂ ਹੈ ਪਰਾ ਬਾਣੀ, ਜਿਹਨੂੰ ਡੀਪੈਸਟ ਬਾਣੀ ਕਹਿੰਦੇ, ਦੂਸਰੀ ਹੈ ਉਹ ਤੋਂ ਬਾਅਦ ਕਾਫੀ ਵਿੱਥ ਤੇ ਆ ਕੇ ਉਹਨੂੰ ਪਸੰਤੀ ਬਾਣੀ ਕਹਿੰਦੇ ਨੇ, ਜਿੱਥੇ ਆ ਕੇ ਭਾਵ ਪੈਦਾ ਹੁੰਦਾ ਹੈ। ਸਾਨੂੰ ਭਾਵ ਦਾ ਪਸੰਤੀ ਬਾਣੀ 'ਚ ਪਤਾ ਲੱਗਦਾ ਹੈ, ਪਰਾ ਬਾਣੀ 'ਚ ਨਹੀਂ ਪਤਾ ਲੱਗਦਾ। ਜਿਹੜੀ ਮੱਧਮ ਹੈ ਉਹਦੇ ਵਿੱਚ ਉਹ ਸਾਫ਼ ਹੁੰਦਾ ਹੈ, ਬੈਕਰੀ ਦੇ ਵਿੱਚ ਤਾਂ ਗੱਲੇ ਬੋਲੀ ਜਾਂਦੀ ਹੈ, ਹਰੇਕ ਦੀ ਸਮਝ 'ਚ ਆ ਜਾਂਦੀ ਹੈ। ਉਹ ਇਸ ਕਰਕੇ ਹੈ ਕਿ ਜ਼ਿੰਦਗੀ ਦੀ ਡੂੰਘਿਆਈ 'ਚ ਜਦੋਂ ਅਸੀਂ ਉਤਰਦੇ ਹਾਂ ਤਾਂ ਤਲ ਨੇ ਤਲ ਸਫੀਅਰਸ ਕਹਿੰਦੇ ਨੇ ਇਹਨਾਂ ਨੂੰ, ਉਹ ਸਫੀਅਰਸ ਦੇ ਨਾਲ ਅਸੀਂ ਵਾਹਿਗੁਰੂ ਤੋਂ ਦੂਰ ਹੋਏ ਹਾਂ। ਸਰਕਲ ਨੇ ਉਹ ਜ਼ਿੰਦਗੀ ਦੇ ਤੈਅ ਨੇ, ਪਹਿਲੀ ਤੈਅ ਜਿਹੜੀ ਸਾਡੀ ਹੈ ਉਹ ਅੰਨ ਦੀ ਬਣੀ ਹੋਈ ਹੈ। ਅੰਨ ਦੇ ਸਰੀਰ ਵਿੱਚ ਅਸੀਂ ਫਸੇ ਹੋਏ ਹਾਂ, ਇਹ ਪਹਿਲੀ ਤੈਅ ਹੈ। ਬਹੁਤ ਦੂਰ ਰਹਿ ਗਿਆ ਰੱਬ ਇਸ ਤੋਂ, ਜਿੱਥੇ ਦੇਹ ਹੰਗਤਾ ਹੈ ਰੱਬ ਉੱਥੇ ਨੇੜੇ ਤੇੜੇ ਨਹੀਂ ਹੁੰਦਾ, ਕਿਉਂਕਿ ਬਹੁਤ ਦੂਰ ਆ ਗਿਆ। ਇਸ ਤੋਂ ਅਗਲੀ ਤੈਅ ਜਿਹੜੀ ਹੈ ਉਹ ਵਿਟਲ ਫੋਰਸਿਸ ਦੀ ਹੈ, ਜਿਹਨਾਂ ਨੂੰ ਪ੍ਰਾਣ ਕਹਿੰਦੇ ਨੇ। ਉਸ 'ਤੇ ਜੋ ਅਗਲਾ ਸਫੀਅਰ ਆਉਂਦਾ ਹੈ ਉਹ ਫੁਰਨੇ ਦਾ ਸਫੀਅਰ ਹੈ, ਜਿਸ ਥਾਂ ਦੇ ਉੱਤੇ ਫੁਰਨਾ ਚੱਲਦਾ ਇਹ ਰੱਬ ਦੇ ਨੇੜੇ ਕੁਛ ਪਹੁੰਚਣ ਵਾਲਾ ਹੋ ਗਿਆ। ਚੌਥੀ ਤੈਅ ਜਿਹੜੀ ਹੈ ਉਹ ਇਹਦੀ ਬੁੱਧੀ ਦੀ ਹੈ। ਪੰਜਵੀਂ ਤੈਅ ਜਿਹੜੀ ਹੈਗੀ, ਪੰਜਵਾਂ ਸਫੀਅਰ ਨੀਅਰੈਸਟ ਟੂ ਗੋਡ, ਉਹ ਆਨੰਦ ਦਾ ਹੈ, ਰਸਾਂ ਦਾ ਹੈ, ਗਿਆਨ ਦਾ ਹੈ। ਜਦੋਂ ਅਸੀਂ ਇਹ ਪੰਜ ਲੰਘ ਜਾਂਦੇ ਹਾਂ ਅਤੇ ਗਹਿਰੇ ਤਲ 'ਤੇ ਪਹੁੰਚ ਜਾਂਦੇ ਹਾਂ, ਸਾਧਨ ਕਰਦੇ ਕਰਦੇ, ਸਿਮਰਨ ਕਰਦੇ ਕਰਦੇ, ਬਿਰਤੀ ਇਕਾਗਰ ਕਰਕੇ ਜਦੋਂ ਅਸੀਂ ਆਖਰੀ ਤਲ 'ਤੇ ਪਹੁੰਚਦੇ ਹਾਂ, ਉੱਥੇ ਹੈਰਾਨੀ ਹੁੰਦੀ ਹੈ ਕਿ ਇੱਥੇ ਜੀਵਨ ਤਾਂ ਵੰਡਿਆ ਹੋਇਆ ਹੀ ਨਹੀਂ ਹੈ, ਇਹ ਤਾਂ ਇੱਕੋ ਜੀਵਨ ਹੈ, ਸਰਬ ਸਾਂਝਾ ਜੀਵਨ। ਉੱਥੇ ਯਾਦ ਆ ਜਾਂਦਾ ਫਿਰ ਵੀ ਹਾਂ, ਮਹਾਂਪੁਰਸ਼ ਕਹਿੰਦੇ ਨੇ ਕਿ ਇੱਕੋ ਆਤਮਾ ਤੋਂ ਸਾਰੇ ਪੈਦਾ ਹੋਏ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਕਿਆ, ਬਰਮ ਦਿਸੈ ਬਰਮ ਸੁਣੀਐ ਏਕ ਏਕ ਬਖਾਣੀ ਹੈ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਕਿਆ। ਉਹ ਆਤਮ ਪਸਾਰੇ ਦੀ ਜਿਹੜੀ ਤਲ ਹੈ, ਜਿੱਥੇ ਆਤਮ ਪਸਾਰਾ ਹੈ, ਉਹ ਆਤਮਾ ਇੱਕੋ ਹੀ ਹੈ, ਉਹਦੇ ਵਿੱਚੋਂ ਅਰਬਾਂ ਖਰਬਾਂ ਕਿਸਮ ਦੇ ਜੀ ਜੰਤ ਰੰਗਾਂ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਨੋ ਪਾਏ, ਬੇਅੰਤ ਕਿਸਮ ਦੀਆਂ ਜਿਨਸਾਂ, ਬੇਅੰਤ ਕਿਸਮ ਦੀਆਂ ਖਾਣੀਆਂ, ਬੇਅੰਤ ਕਿਸਮ ਦੀਆਂ ਬਾਣੀਆਂ, ਅਨੰਤ ਉੱਥੋਂ ਉਤਪਤੀ ਹੁੰਦੀ ਹੈ, ਲੇਕਿਨ ਹੁੰਦੀ ਸਾਰੀ ਇੱਕ ਚੋਂ ਹੈ। ਜਿਸ ਦਾ ਸੰਬੰਧ ਉਸ ਆਤਮਾ ਨਾਲ ਜੁੜ ਜਾਂਦਾ ਹੈ, ਉਹਦੇ ਵਾਸਤੇ ਜੀਵਨ ਜਿਹੜਾ ਉਹ ਖੰਡਿਤ ਨਹੀਂ ਰਹਿੰਦਾ, ਇਕੱਠਾ ਹੋ ਜਾਂਦਾ, ਉਹ ਬਾਣੀ ਉਨਟ ਬਣ ਜਾਂਦੀ ਹੈ, ਉਹ ਵੱਖਰਾ ਵੱਖਰਾ ਨਹੀਂ ਰਹਿੰਦਾ, ਟੋਟੈਲਿਟੀ ਬਣ ਜਾਂਦੀ ਹੈ। ਉਹ ਜਿਹੜੀ ਟੋਟੈਲਿਟੀ ਹੈ ਇੱਕ ਦੂਏ ਨਾਲ ਸਾਂਝ ਪਾ ਰਹੀ ਹੈ, ਕਿਉਂਕਿ ਸਾਰਿਆਂ ਦਾ ਜਿਹੜੀ ਜੀਵਨ ਦਾ ਸੁੰਮ ਹੈ ਉਹ ਇੱਕੋ ਹੀ ਹੋਣ ਕਰਕੇ ਇੱਕ ਦੇ ਖਿਆਲ ਦੂਏ ਤੱਕ ਪਹੁੰਚ ਜਾਂਦੇ। ਇਸ ਤਰ੍ਹਾਂ ਦੇ ਨਾਲ ਇਹ ਜੀਵ ਜੰਤੂ ਪਸ਼ੂ ਜਿੰਨੇ ਵੀ ਹੈ, ਦਰਖਤ ਨੇ, ਬਿਰਛ ਨੇ, ਇਹ ਸਾਡੇ ਭਾਵਾਂ ਦੀ ਬਾਣੀ ਨੂੰ ਗ੍ਰਹਿਣ ਕਰਦੇ ਹਾਂ ਟੈਲੀਪੈਥੀ। ਸੋ ਮੈਂ ਬੇਨਤੀ ਕਰਦਾ ਸੀ ਕਿ ਦਰਖਤ ਵੀ ਸੁੰਗੜਦੇ ਨੇ ਦੁੱਖ ਦੇ ਕੇ, ਸੁੱਖ ਦੇ ਕੇ ਫਲਦੇ ਨੇ। ਡਾਕਟਰ ਬੋਸ ਨੇ ਸੰਗੀਤਕ ਲਹਿਰਾਂ ਪਾਸ ਕਰੀਆਂ ਇਹਨਾਂ ਦੇ ਵਿੱਚੋਂ, ਤਜਰਬੇ ਕਰੇ ਉਸਨੇ, ਗਾਈਆਂ ਤੇ ਵੀ ਕਰੇ, ਦੁੱਧ ਦੇਣ ਵਾਲੇ ਦੁਧਾਰੂ ਪਸ਼ੂਆਂ ਤੇ ਵੀ ਕਰੇ, ਅਮਰੀਕਾ ਚ ਵੀ ਹੁੰਦੇ ਨੇ, ਇੰਗਲੈਂਡ ਚ ਵੀ ਹੁੰਦੇ ਹੈ। ਜਿਹੜੇ ਪਸ਼ੂਆਂ ਨੂੰ ਰਾਗ ਸੁਣਾਇਆ ਜਾਂਦਾ, ਮਿਊਜ਼ਿਕ ਸੁਣਾਇਆ ਜਾਂਦਾ, ਉਹਨਾਂ ਦੀ ਜਿਹੜੀ ਬਿਰਤੀ ਚਿੱਤ ਬਿਰਤੀ ਆ ਉਹ ਇਕਾਗਰ ਹੋ ਜਾਂਦੀ ਆ, ਉਹ ਸਵਾਇਆ ਦੁੱਧ ਦਿੰਦੇ ਨੇ। ਜਿੱਥੇ ਰੌਲਾ ਰੱਪਾ ਹੈ, ਪਰੇਸ਼ਾਨੀਆਂ ਨੇ, ਬੇਵਿਸ਼ਵਾਸੀਆਂ, ਉਹ ਪਸ਼ੂ ਕਦੇ ਨਹੀਂ ਦੁੱਧ ਦਿੰਦਾ, ਉਹਦਾ ਦੁੱਧ ਘੱਟ ਹੋਇਆ ਕਰਦਾ ਕਿਉਂਕਿ ਉਹਦਾ ਚਿੱਤ ਇਕਾਗਰ ਨਹੀਂ ਹੋ ਸਕਿਆ। ਸੋ ਇਹ ਥਿਊਰੀਆਂ ਨੇ ਸਾਂਝ ਦੇ ਵਾਸਤੇ ਐਸੀਆਂ ਚੀਜ਼ਾਂ ਪੈਦਾ ਹੋ ਗਈਆਂ। ਮਹਾਰਾਜ ਕਹਿੰਦੇ ਪਿਆਰਿਓ, ਚਾਹੇ ਉਹ ਨਵਾਤਾਤ ਹੈ, ਚਾਹੇ ਉਹ ਆਦਮੀ ਜਾਤ ਹੈ, ਚਾਹੇ ਉਹ ਪਸ਼ੂ ਨੇ, ਪੰਛੀ ਨੇ, ਪੇਟ ਭਾਰ ਤੁਰਨ ਵਾਲੇ ਨੇ, ਨਿੱਕੇ ਤੋਂ ਨਿੱਕਾ ਜਿਹੜਾ ਹੈ ਮੱਛਰ ਤੋਂ ਵੀ ਛੋਟਾ ਜੀਵ, ਉਹ ਵੀ ਸੁੱਖ ਮੰਗਦਾ। ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਈ, ਸੁੱਖ ਹੈ ਕੋ ਦੁੱਖ ਅਗਲਾ। ਹੁਣ ਮਹਾਰਾਜ ਨੇ ਥਿਊਰੀ ਦੇਤੀ ਇੱਥੇ, ਕਹਿੰਦੇ ਜਿਹੜਾ ਸੁੱਖ ਮੰਗਦੇ ਹੋ ਉਹਦੇ ਵਿੱਚ ਦੁੱਖ ਛੁਪਿਆ ਪਿਆ ਹੁੰਦਾ ਬਹੁਤ ਵੱਡਾ। ਹੁਣ ਵਿਚਾਰ ਕਰਕੇ ਦੇਖੋ, ਇੱਕ ਪ੍ਰੇਮੀ ਫਿਰਦਾ ਹੈ ਜੋੜਾ, ਵੀ ਸਾਡੇ ਬੱਚਾ ਨਹੀਂ ਹੋਇਆ, ਲੜਕਾ ਨਹੀਂ ਹੋਇਆ, ਬਹੁਤ ਯਤਨ ਕਰਦਾ, ਐਸੇ ਥਾਵਾਂ ਤੇ ਜਾਂਦਾ ਜਿੱਥੇ ਆਪਣਾ ਧਰਮ ਅਲਾਊ ਨਹੀਂ ਕਰਦਾ, ਬੜੇ ਬੁਰੇ ਤੇ ਬੁਰਾ ਯਤਨ ਕਰਦਾ। ਇੱਕ ਵਾਰੀ ਮੇਰਾ ਦੀਵਾਨ ਲੱਗਿਆ ਹੋਇਆ, ਰੌਲਾ ਪੈ ਗਿਆ। ਮੈਂ ਕੀ ਗੱਲ ਹੈ, ਕਹਿੰਦੇ ਜੀ ਇੱਥੇ 10 ਮਹੀਨੇ ਦਾ ਬੱਚਾ ਹੁਣੇ ਬੈਠਾ ਸੀ, ਹੁਣੇ ਗੁੰਮ ਹੋ ਗਿਆ, ਸਾਰੇ ਹੀ 5 ਮਿੰਟ ਹੋਏ ਨੇ ਗੁੰਮ ਹੋਏ ਨੇ। ਮੈਂ ਕਿਹਾ ਇੱਕਦਮ ਘੇਰਾ ਪਾ ਲਓ ਸਾਰੇ ਚਾਰੇ ਪਾਸੇ, ਛੋਟਾ ਕਰਦੇ ਹੋ, ਜਾਊ ਕਿੱਥੇ? ਘੇਰਾ ਪਾਇਆ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਕਰਦੇ, ਤਾਂ ਉੱਥੇ ਡੇਰੇ ਸੀ ਕਿਸੇ ਪ੍ਰੇਮੀ ਦੇ, ਉਹ ਜਦ ਉਹਦੇ ਵਿੱਚ ਵੜ ਕੇ ਦੇਖਿਆ ਤਾਂ ਉੱਥੇ ਇੱਕ ਜਟਾਵਾਂ ਵਾਲੀ ਬੀਬੀ ਬੈਠੀ ਅਤੇ ਬੱਚੇ ਦਾ ਮੂੰਹ ਬੰਨ ਕੇ ਬੋਰੀ ਵਿੱਚ ਪਾ ਕੇ ਕਬਾੜ ਵਿੱਚ ਸਿੱਟਿਆ ਹੋਇਆ। ਬੱਚਾ ਤਾਂ ਬਚ ਗਿਆ। ਜਦ ਉਸਦੇ ਕੁਝ ਪਈਆਂ ਵੀ ਦੱਸ ਕੀ ਕਰਨ, ਉਹ ਕਹਿੰਦੀ ਵੀ ਇਹਨਾਂ ਦੇ ਬੱਚਾ ਨਹੀਂ ਸੀ, ਮੈਂ ਇਹ ਬੱਚਾ ਮਾਰ ਕੇ ਇਹਦੇ ਖੂਨ ਵਿੱਚ ਇਹਨੂੰ ਨਹਾਉਣਾ ਸੀ। ਕਹੇ ਦੇ ਮਾੜੇ ਕੰਮ ਕਰਦੇ ਨੇ ਬੱਚੇ ਵਾਸਤੇ। ਬੱਚਾ ਹੋ ਗਿਆ, ਬਿਮਾਰ ਹੋ ਗਿਆ, ਸਾਰਾ ਖਾਣਾ ਪੀਣਾ ਹਰਾਮ ਹੋ ਗਿਆ, ਦੌੜੇ ਹੀ ਫਿਰਦੇ, ਪਰੇਸ਼ਾਨੀ ਹੈ, ਇੰਨਾ ਝਟਕਾ ਪੈਂਦਾ ਸਿਹਤ ਦੇ ਉੱਤੇ, ਬੜੀ ਦੇਰ ਤੱਕ ਠੀਕ ਨਹੀਂ ਹੋ ਸਕਦਾ। ਉਹਦੇ ਬਾਅਦ ਹੋਰ ਬੜਾ ਹੋ ਗਿਆ, ਪੜ੍ਹਦਾ ਨਹੀਂ ਹੈ, ਆਖੇ ਨਹੀਂ ਲੱਗਦਾ, ਜਵਾਨ ਹੋ ਗਿਆ। ਅਖੀਰ ਮਾਂ ਬਾਪ ਨਾਲ ਉਹਨੇ ਲੜਨਾ ਸ਼ੁਰੂ ਕਰਤਾ, ਉਹ ਕੰਮ ਕਰਨ ਲੱਗ ਗਿਆ ਜਿਹੜੇ ਮਾਂ ਬਾਪ ਸੁਪਨੇ ਵਿੱਚ ਵੀ ਨਹੀਂ ਸੀ ਕਦੇ ਸੋਚ ਸਕਦੇ। ਉਹ ਚੀਜ਼ ਤਾਂ ਸੁੱਖ ਵਾਸਤੇ ਲਈ ਸੀ, ਫਿਰ ਅੱਜ ਤੱਕ ਤਾਂ ਕਿਸੇ ਨੂੰ ਸੁੱਖ ਮਿਲਿਆ ਨਹੀਂ। ਬੱਚਿਆਂ ਤੋਂ ਕੋਈ ਬਿਰਲਾ ਪਾਗਾਂ ਵਾਲਾ ਹੋਣਾ, ਉਹਦਾ ਬੱਚਾ ਹੀ ਸਰਵਣ ਵਰਗਾ ਹੋਣਾ ਜਿਹੜਾ ਸੁੱਖ ਪਾ ਲੈਂਦਾ, ਲੇਕਿਨ ਉਹ ਆਸਾਂ ਪੂਰੀਆਂ ਨਹੀਂ ਹੋਇਆ ਕਰਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਆਸਾਂ ਲੈ ਕੇ ਬੱਚੇ ਨੂੰ ਪਾਲਦਾ। ਇਸੇ ਤਰ੍ਹਾਂ ਸਾਰੀ ਜ਼ਿੰਦਗੀ ਦਾ ਤੁਸੀਂ ਇਸ ਤਰ੍ਹਾਂ ਐਟੀਚਿਊਡ ਸਮਝ ਲਓ। ਮਹਾਰਾਜ ਕਹਿੰਦੇ ਉਹ ਦੁੱਖ ਸੁੱਖ ਦੇ ਪਿੱਛੇ ਦੁੱਖ ਛੁਪਿਆ ਪਿਆ, ਸੁੱਖ ਕੋ ਦੁੱਖ ਆਗਲਾ, ਮਨਮੁਖ ਬੂਝ ਨਾ ਹੋਏ, ਮਨ ਦੇ ਪਿੱਛੇ ਲੱਗਣ ਵਾਲਿਆਂ ਨੂੰ ਬੁੱਝੀ ਨਹੀਂ ਜਾਂਦੀ ਇਹ ਗੱਲ। ਸੋ ਇਸ ਤਰ੍ਹਾਂ ਸੁੱਖ ਦੀ ਮੰਗ ਅਸੀਂ ਕਿਉਂ ਕਰਦੇ, ਦੁੱਖ ਦੀ ਮੰਗ ਕਿਉਂ ਨਹੀਂ ਕਰਦੇ? ਕਿਉਂਕਿ ਸਾਡਾ ਜਿਹੜਾ ਅਸਲਾ ਹੈ, ਸਾਡੀ ਜਿਹੜੀ ਪੈਦਾਇਸ਼ ਹੈ, ਸੁੱਖ ਵਿੱਚੋਂ ਹੋਈ ਹੈ। ਦੋ ਚੀਜ਼ਾਂ ਨੇ, ਇੱਕ ਪ੍ਰਕਿਰਤੀ ਹੈ, ਇਹ ਜੜ ਹੈ ਅਤੇ ਦੁੱਖ ਰੂਪ ਹੈ, ਇਹਦੇ ਵਿੱਚੋਂ ਤਾਂ ਅਸੀਂ ਪੈਦਾ ਨਹੀਂ ਹੋਏ। ਅਸੀਂ ਪੈਦਾ ਹੋਏ ਹਾਂ ਪਰਮੇਸ਼ਰ ਦੇ ਵਿੱਚੋਂ, ਸਤ ਚੇਤ ਆਨੰਦ ਦੇ ਵਿੱਚ ਸਾਡੀ ਪੈਦਾਇਸ਼ ਹੈ। ਉਹ ਕਿਉਂਕਿ ਪੂਰਨ ਆਨੰਦ ਹੈ, ਉਹ ਸਿਮਰਤੀ ਨਹੀਂ ਭੁੱਲਦੀ ਸਾਨੂੰ, ਜਨਮ ਦਰ ਜਨਮ ਕਰੋੜਾਂ ਜਨਮ ਲੈ ਲਏ ਅਸੀਂ, ਲੇਕਿਨ ਸੁੱਖ ਦੀ ਜਿਹੜੀ ਯਾਦ ਹੈ ਉਹ ਭੁੱਲਦੀ ਨਹੀਂ। ਇਸ ਕਰਕੇ ਜੋ ਵੀ ਜੀਵ ਜੰਤੂ ਹੈ ਉਹ ਸਾਰੇ ਦੇ ਸਾਰੇ ਸੁੱਖ ਦੀ ਮੰਗ ਕਰਦੇ ਨੇ, ਦੁੱਖ ਦੀ ਮੰਗ ਨਹੀਂ ਕਰਦੇ। ਲੇ ਇਹਦੇ ਸਾਧਨ ਨੇ ਬੇਅੰਤ, ਕੋਈ ਪੈਸੇ ਕਮਾਓ ਕਹਿੰਦਾ ਪੈਸੇ ਵਿੱਚ ਸੁੱਖ ਹੈ, ਪੈਸੇ ਵਾਸਤੇ ਬੇਈਮਾਨੀਆਂ ਕਰਦਾ, ਠੱਗੀਆਂ ਕਰਦਾ, ਚੋਰੀਆਂ ਕਰਦਾ, ਧੋਖੇ ਦਿੰਦਾ, ਛਲ ਕਰਦਾ, ਕਪਟ ਕਰਦਾ, ਜਾਣ ਲੈਂਦਾ ਸਾਧਨ ਹੈ ਉਹਦਾ ਵੀ ਮੈਨੂੰ ਸੁੱਖ ਮਿਲ ਜੇ, ਪਰ ਸੁੱਖ ਮਿਲਿਆ ਨਹੀਂ ਕਰਦਾ ਇਸ ਤਰ੍ਹਾਂ ਦੇ ਨਾਲ। ਜਦ ਤੱਕ ਸੁੱਖ ਦਾ ਸਾਧਨ ਸਹੀ ਇਹਨੂੰ ਪਤਾ ਨਹੀਂ ਲੱਗਦਾ, ਉਨੀ ਦੇਰ ਤੱਕ ਕੋਈ ਵੀ ਬੰਦਾ ਸੁਖੀ ਨਹੀਂ ਹੋ ਸਕਦਾ। ਗੁਰੂ ਮਹਾਰਾਜ ਨੇ ਬੜੇ ਬੜੇ ਰਾਜਿਆਂ ਦੇ ਜ਼ਿਕਰ ਕੀਤੇ ਨੇ, ਉਹਨਾਂ ਨੇ ਦੇਖਿਆ ਸੀ, ਮਲੂਕ ਬਣ ਕੇ ਵੀ ਦੇਖਿਆ, ਖਾਨ ਬਣ ਕੇ ਵੀ ਦੇਖਿਆ, ਬਾਦਸ਼ਾਹ ਬਣ ਕੇ ਵੀ ਦੇਖਿਆ, ਲੇਕਿਨ ਸੁੱਖ ਨੇੜੇ ਤੇੜੇ ਨਾ ਆਇਆ। ਇੱਕ ਮਸ਼ਹੂਰ ਸਾਖੀ ਹੈ ਕਿ ਸਵਰਗ ਲੋਕ ਦਾ ਜੋ ਰਾਜਾ ਹੈ, ਜਿਸਦਾ ਜਿਸਨੂੰ ਅਸੀਂ ਇੰਦਰ ਕਹਿੰਦੇ ਹਾਂ, ਉਹਦੇ ਕੋਲ ਸਾਡੇ ਬਾਦਸ਼ਾਹ ਜਿਹੜਾ ਹੋਵੇ ਧਰਤੀ ਦਾ, ਜਿਹੜਾ ਕਦੇ ਬੁੱਢਾ ਨਾ ਹੋਵੇ, ਜਿਹਦੇ ਕੋਲ ਕਦੇ ਪੈਸਾ ਨਾ ਖਤਮ ਹੋਵੇ, ਜਿਹਦੀ ਰਿਆਇਆ ਉਹਨੂੰ ਰੱਬ ਵਾਂਗੂ ਪੂਜਦੀ ਹੋਵੇ, ਜਿਹਦੇ ਰਾਜ ਦੇ ਅੰਦਰ ਕਦੇ ਵਿਦਰੋਹ ਨਾ ਹੋਵੇ ਅਤੇ ਕਦੇ ਕੋਈ ਧੋਖਾ ਦੇਣ ਵਾਲਾ ਅਹਿਲਕਾਰ ਨਾ ਹੋਵੇ, ਦੁਨੀਆ ਸੁਖੀ ਹੋਵੇ, ਉਹ ਬੁੱਢਾ ਨਾ ਹੁੰਦਾ ਹੋਵੇ, ਕਿਸੇ ਚੀਜ਼ ਦਾ ਰਸ ਦਾ ਉਹਦੇ ਸਰੀਰ 'ਤੇ ਅਸਰ ਨਾ ਹੁੰਦਾ ਹੋਵੇ, ਇਹ ਸੱਤ ਅੱਠ ਚੀਜ਼ਾਂ ਜਿਸਦੇ ਕੋਲ ਹੋਣ ਕਹਿੰਦੇ ਉਹ ਸੁਖੀ ਹੋਇਆ ਕਰਦਾ। ਚੱਕਰਵਰਤੀ ਬਾਦਸ਼ਾਹ ਹੋਵੇ ਉਹਨੂੰ ਬਾਣੀ ਯੂਨਿਟ ਕਹਿੰਦੇ ਨੇ, ਸੁੱਖ ਦੀ ਬਾਣੀ ਯੂਨਿਟ। ਇਹਦੇ ਨਾਲੋਂ 100 ਗੁਣਾ ਜ਼ਿਆਦਾ ਸੁੱਖ ਗੰਧਰਵ ਲੋਕ 'ਚ ਹੋਇਆ ਕਰਦਾ, ਗੰਧਰਵ ਲੋਕ ਤੋਂ 100 ਗੁਣਾ ਜ਼ਿਆਦਾ ਸੁੱਖ ਦੇਵ ਗੰਧਰਵ ਲੋਕ 'ਚ ਹੋਇਆ ਕਰਦਾ, ਉਹਤੋਂ 100 ਗੁਣਾ ਜ਼ਿਆਦਾ ਸੁੱਖ ਪਿੱਤਰ ਲੋਕ 'ਚ ਹੁੰਦਾ, ਉਹਤੋਂ 100 ਗੁਣਾ ਜ਼ਿਆਦਾ ਸੁੱਖ ਸਵਰਗ ਲੋਕ 'ਚ ਹੁੰਦਾ, ਉਸ ਤੋਂ 100 ਗੁਣਾ ਜ਼ਿਆਦਾ ਸੁੱਖ ਇੰਦਰ ਲੋਕ 'ਚ ਹੁੰਦਾ। ਯਾਨੀ ਇੰਦਰ ਨੂੰ ਇੱਥੇ ਦੇ ਬਾਦਸ਼ਾਹ ਨਾਲੋਂ 10 ਅਰਬ ਗੁਣਾ ਜ਼ਿਆਦਾ ਸੁੱਖ। ਇੰਦਰ ਆਪਣੇ ਗੁਰੂ ਦੇ ਕੋਲ ਆਇਆ ਕੇ ਕਹਿਣ ਲੱਗਿਆ, ਮਹਾਰਾਜ ਕੋਈ ਚੀਜ਼ ਐਸੀ ਨਹੀਂ ਹੈ ਜੋ ਮੇਰੇ ਕੋਲ ਨਾ ਹੋਵੇ, ਕਿਉਂਕਿ ਮੇਰੇ ਬਾਗ ਦੇ ਅੰਦਰ ਕਾਮ ਧੇਨ ਗਊ ਹੈ, ਜਿਸ ਤੋਂ ਜੋ ਚੀਜ਼ ਚਾਹੋ ਮੰਗ ਲੈਂਦੀ ਹੈ, ਚਿੰਤਾ ਮਨ ਵੱਟੀ ਹੈ, ਅਤੇ ਪਾਰਜਾਤ ਰੁੱਖ ਹੈ, ਜਿਸ ਥਾਂ ਦੇ ਉੱਤੇ ਪਾਰਜਾਤ ਹੋਵੇ ਉਸ ਮੰਡਲ 'ਚ ਜਾ ਕੇ ਕੋਈ ਚੀਜ਼ ਦੁਨੀਆਂ ਦੀ ਮੰਗ ਲਓ, ਬਿਨਾਂ ਦੇਰੀ 'ਤੇ ਉਸੇ ਵੇਲੇ ਆ ਜਾਂਦੀ। ਮਹਾਰਾਜ ਇੰਨਾ ਸੁੱਖ ਹੁੰਦੇ ਹੋਏ ਲੇਕਿਨ ਮੇਰਾ ਮਨ ਜਿਹੜਾ ਖਾਲੀ ਬੁਣਾ ਕਿਉਂ ਮਹਿਸੂਸ ਕਰਦਾ, ਖਾਲੀ ਖਾਲੀ ਰਹਿਣਾ, ਖੇੜਾ ਨਹੀਂ ਮੈਨੂੰ ਆਉਂਦਾ। ਉੱਪਰੋਂ ਇੰਜੈਕਸ਼ਨ ਨੇ ਸੁੱਖ ਦੇ ਬੇਅੰਤ ਭੋਗਾਂ ਦੇ, ਲੇਕਿਨ ਮਹਾਰਾਜ ਮੇਰਾ ਅੰਦਰ ਨਹੀਂ ਖਿੜਦਾ। ਕੀ ਵਜ੍ਹਾ ਹੈ, ਕਿਹੜੀ ਚੀਜ਼ ਹੈ ਜਿਹੜੀ ਮੇਰੇ ਕੋਲ ਹੈ? ਉਹ ਕਹਿਣ ਲੱਗੇ, ਇੰਦਰ ਦੇਖ ਬਈ, ਇੱਥੇ ਇਹਦਾ ਜਵਾਬ ਨਹੀਂ ਹੈ ਦੇਵਤਿਆਂ ਦੀ ਦੁਨੀਆ 'ਚ। ਜੇ ਤੈਂ ਜਾਣਾ ਹੈ ਤਾਂ ਮਨੁੱਖਾਂ ਦੀ ਦੁਨੀਆ 'ਚ ਜਾ, ਉੱਥੇ ਜਾ ਕੇ ਕੋਈ ਪੂਰਨ ਸਾਧੂ ਟੋਲ, ਉਹਦੇ ਕੋਲ ਆਪਣਾ ਪ੍ਰਸ਼ਨ ਕਰੀ, ਫਿਰ ਤੇਰਾ ਤੈਨੂੰ ਜਵਾਬ ਮਿਲ ਜਾਏਗਾ। ਸੋ ਇੰਦਰ ਐਸਾ ਸਾਖੀਆਂ 'ਚ ਆਉਂਦਾ ਹੈ ਕਿ ਨਰਮਦਾ ਨਦੀ ਦੇ ਕੰਢੇ ਚਾਰੇ ਭਰਾ ਸਨਾਤਨ ਸੰਤ ਕੁਮਾਰ ਆਦਿ ਤਪ ਕਰ ਰਹੇ ਨੇ, ਭਜਨ ਬੰਦਗੀ ਦੇ ਵਿੱਚ ਲੀਨ ਹੋਏ ਬੈਠੇ ਨੇ। ਇਹਨੇ ਕਿਹਾ ਵੀ ਆਹ ਤਾਂ ਦਗ ਦਗ ਇਹਨਾਂ ਦੇ ਚਿਹਰੇ ਕਰਦੇ ਨੇ, ਅਤੇ ਐਂ ਲੱਗਦਾ ਵੀ ਬਿਲਕੁਲ ਖਿੜੇ ਹੋਏ ਨੇ, ਮੁਰਝਾਉਣ ਦਾ ਕੋਈ ਇਹਨਾਂ ਦੇ ਚਿੰਨ੍ਹ ਨਹੀਂ ਹੈ। ਹੋਵੇ ਨਾ ਤਾਂ ਮੈਂ ਇਹਨਾਂ ਨੂੰ ਪੁੱਛਾਂ। ਚਾਰ ਮਹਾਤਮਾ ਬੈਠੇ ਨੇ, ਚਾਰ ਫਲ ਲੈ ਕੇ ਆਇਆ ਸਵਰਗ ਲੋਕ ਤੋਂ, ਜਾ ਕੇ ਵੱਡੇ ਮਹਾਤਮਾ ਦੇ ਸਾਹਮਣੇ ਚਾਰ ਫਲ ਰੱਖ ਦਿੱਤੇ। ਮਹਾਤਮਾ ਨੇ ਨੇਤਰ ਖੋਲ੍ਹੇ, ਇਹਨੂੰ ਵੀ ਦੇਖਿਆ, ਫਲਾਂ ਨੂੰ ਵੀ ਦੇਖਿਆ, ਉਹਦੇ ਬਾਅਦ ਨੇਤਰ ਫੇਰ ਬੰਦ ਕਰ ਲਏ। ਇੰਤਜ਼ਾਰ ਕਰਦਾ ਰਿਹਾ, ਇਹਨੇ ਕਿਹਾ ਵੀ ਇਹ ਤਾਂ ਕਿਸੇ ਐਸੇ ਰੰਗ ਦੇ ਵਿੱਚ ਮਸਤ ਨੇ, ਮੈਂ ਇਹਨਾਂ ਦੇ ਮਨ 'ਚ ਜਦ ਤੱਕ ਫੁਰਨਾ ਪੈਦਾ ਨਹੀਂ ਕਰਦਾ ਇਹਨਾਂ ਨੇ ਬੋਲਣਾ ਨਹੀਂ ਹੈ, ਇਸ ਕਰਕੇ ਇੱਕ ਫਲ ਚੱਕ ਲਿਆ। ਥੋੜ੍ਹੀ ਦੇਰ ਤੋਂ ਬਾਅਦ ਸਾਰੇ ਮਹਾਤਮਾ ਸਮਾਧੀ ਤੋਂ ਉਥਾਨ ਹੋਏ। ਵੱਡੇ ਮਹਾਤਮਾ ਨੇ ਕਿਹਾ ਕਿ ਪ੍ਰੇਮੀਓ, ਇੱਥੇ ਕੋਈ ਪ੍ਰੇਮੀ ਆਇਆ, ਉਹ ਪ੍ਰੇਮੀ ਚਾਰ ਫਲ ਲੈ ਕੇ ਆਇਆ, ਲੇਕਿਨ ਹੁਣ ਤਿੰਨ ਨੇ, ਇੱਕ ਕੌਣ ਲੈ ਗਿਆ? ਕਹਿੰਦੇ ਮਹਾਰਾਜ ਤਿੰਨੇ ਆਏ ਹੋਣੇ ਨੇ। ਕਹਿੰਦੇ ਨਹੀਂ ਨਹੀਂ, ਮੈਂ ਆਪ ਦੇਖਿਆ ਚਾਰ। ਕਹਿੰਦੇ ਇੱਥੇ ਤਾਂ ਕੋਈ ਆਉਂਦਾ ਹੀ ਨਹੀਂ, ਹੋਰ ਜੰਗਲ ਹੈ, ਜੰਗਲੀ ਜਾਨਵਰ ਵੀ ਨਹੀਂ ਆਉਂਦੇ ਹੈਗੇ। ਮਹਾਰਾਜ ਭਰੇਖਾ ਲੱਗ ਗਿਆ ਉਸ ਵੇਲੇ, ਉਹਨਾਂ ਨੇ ਇਸ ਗੱਲ ਨੂੰ ਦ੍ਰਿੜ ਕਰਨ ਵਾਸਤੇ ਫਰਮਾਨ ਕੀਤਾ ਕਿ ਦੇਖੋ ਪਿਆਰਿਓ, ਫਲ ਚਾਰ ਸੀ ਪਰ ਇਕੱਲੇ ਇਕੱਲੇ ਸ਼ਬਦ ਖਾ ਕੇ ਦੱਸੋ ਵੀ ਫਲ ਤਾਂ ਨਹੀਂ ਚੁੱਕਿਆ। ਪਹਿਲੇ ਮਹਾਤਮਾ ਨੇ ਸ਼ਬਦ ਲਈ, ਕਹਿਣ ਲੱਗਿਆ ਮਹਾਰਾਜ ਮੈਨੂੰ ਜੇ ਮੈਂ ਫਲ ਚੁੱਕਿਆ ਹੋਵੇ ਤਾਂ ਮੈਨੂੰ ਆਤਮਾ ਆਨੰਦ ਭੁੱਲ ਜਾਵੇ ਤੇ ਉਹਦੀ ਥਾਂ ਤੇ ਮੇਰਾ ਸਰੀਰ ਭਾਰੀ ਹੋ ਜਾਵੇ, ਮੈਨੂੰ ਦੋਸ਼ ਇਹ ਲੱਗੇ। ਕਿਉਂਕਿ ਆਤਮ ਆਨੰਦ ਕੋਈ ਛੋਟੀ ਚੀਜ਼ ਨਹੀਂ ਹੁੰਦੀ। ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਨੇ ਕਿ ਜਿਸਨੇ ਆਤਮਾ ਦਾ ਆਨੰਦ ਲੈ ਲਿਆ, ਜਿਹੜਾ ਖਾਲਸਾ ਅਸੀਂ ਕਿਹਾ ਉਹ ਹੋਇਆ ਕਰਦਾ। ਐਵੇਂ ਨਾਂ ਦੇ ਪਿੱਛੇ ਖਾਲਸਾ ਲਾ ਲਓ, ਬ੍ਰਹਮ ਗਿਆਨੀ ਲਾ ਲਓ, ਸੰਤ ਲਾ ਲਓ, ਸਾਧੂ ਲਾ ਲਓ, ਕੁਛ ਲਾ ਲਓ, ਇਹ ਤਾਂ ਖੁੱਲ੍ਹਾ ਹੈ ਤੁਹਾਨੂੰ, ਪਰ ਹੁੰਦਾ ਤਾਂ ਹੈ ਨਹੀਂ ਨਾ। ਆਪਾਂ ਹੀ ਲਿਖ ਲਓ ਸੰਤ ਫਲਾਣਾ ਸਿੰਘ ਹੋ ਜਾਏਗਾ ਸੰਤ, ਫਲਾਣਾ ਸਿੰਘ ਖਾਲਸਾ ਲਿਖ ਲਿਆ। ਉਹ ਖਾਲਸੇ ਦਾ ਸਾਨੂੰ ਨਾ ਪਤਾ ਹੋਣ ਕਰਕੇ, ਨਾ ਉਹਨਾਂ ਨੂੰ ਪਤਾ ਹੈ ਨਾ ਸਾਨੂੰ ਪਤਾ ਹੈ ਵੀ ਇਹ ਪਦਵੀ ਤਾਂ ਬਹੁਤ ਵੱਡੀ ਉੱਚੀ ਹੈ। ਮਹਾਰਾਜ ਕਹਿੰਦੇ ਖਾਲਸਾ ਉਹ ਹੈ ਪਿਆਰਿਓ, ਆਤਮ ਰਸ ਜੇ ਜਾਨੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਮ ਹੈ ਤਾਸਮ ਹੈ ਰੰਚਕ ਨਹੀਂ। ਮੇਰੇ ਵਿੱਚ ਅਤੇ ਵਾਹਿਗੁਰੂ ਵਿੱਚ ਅਤੇ ਉਸ ਬੰਦੇ ਜਿਹਨੇ ਆਤਮ ਆਨੰਦ ਦਾ ਮਾਣ ਲਿਆ, ਉਹਦੇ 'ਚ ਕੋਈ ਭੇਦ ਨਹੀਂ ਹੈ। ਮੇਰਾ ਰੂਪ ਹੈ ਖਾਲਸਾ, ਮੇਰਾ ਰੂਪ ਹੈ ਖਾਲਸਾ। ਕਹਿਣ ਲੱਗਿਆ ਮੈਨੂੰ ਆਤਮ ਆਨੰਦ ਭੁੱਲ ਜੇ ਅਤੇ ਸਰੀਰ ਭਾਰਾ ਹੋ ਜਾਵੇ। ਭਾਰਾ ਸਰੀਰ ਹੋਣਾ ਰੋਗਾਂ ਨੂੰ ਬੁਲਾਵਾ ਸੱਦਾ, ਓਪਨ ਇਨਵੀਟੇਸ਼ਨ ਹੋਇਆ ਕਰਦੀ ਹੈ ਵੀ ਆ ਜਾਓ, ਖਾਲੀ ਥਾਂ ਪਿਆ, ਨੱਠ ਕੇ ਆਉਂਦੇ ਨੇ ਸਾਰੇ ਰੋਗ। ਦੂਸਰਾ ਮਹਾਤਮਾ ਕਹਿਣ ਲੱਗਿਆ ਕਿ ਮਹਾਰਾਜ ਜੇ ਮੈਂ ਫਲ ਚੁੱਕਿਆ ਹੋਵੇ ਤਾਂ ਮੈਨੂੰ ਇਹ ਦੋਸ਼ ਲੱਗੇ ਕਿ ਮੈਂ ਆਤਮ ਆਨੰਦ ਭੁੱਲ ਜਾਵਾਂ ਅਤੇ ਦੁਨੀਆਂ ਦਾ ਚੱਕਰਵਰਤੀ ਬਾਦਸ਼ਾਹ ਬਣ ਜਾਵਾਂ। ਅਸੀਂ ਤਾਂ ਬਾਦਸ਼ਾਹੀ ਵਾਸਤੇ ਕਿੰਨੀ ਲੋਚਾ ਰੱਖਦੇ ਹਾਂ, ਕਿੰਨੇ ਕਿੰਨੇ ਲੱਖਾਂ ਬੰਦਿਆਂ ਨੂੰ ਮਾਰਿਆ ਗਿਆ ਰਾਜ ਲੈਣ ਵਾਸਤੇ, ਦੁਨੀਆਂ ਦੇ ਘਰ ਫੂਕ ਦਿੱਤੇ ਗਏ ਨੇ, ਉਜਾੜ ਦਿੱਤੇ ਗਏ ਨੇ ਬਾਦਸ਼ਾਹੀਆਂ ਕਾਇਮ ਕਰਨ ਵਾਸਤੇ। ਇਹ ਮਹਾਤਮਾ ਕਹਿੰਦਾ ਕਿ ਮੈਨੂੰ ਦੋਸ਼ ਇਹ ਲੱਗੇ ਕਿ ਮੈਂ ਬਾਦਸ਼ਾਹ ਬਣ ਜਾ। ਤੀਸਰਾ ਮਹਾਤਮਾ ਕਹਿਣ ਲੱਗਿਆ ਕਿ ਮਹਾਰਾਜ ਮੈਂ ਜੇ ਚੁੱਕਿਆ ਹੋਵੇ ਤਾਂ ਮੈਨੂੰ ਇਹ ਦੋਸ਼ ਲੱਗੇ ਕਿ ਆਤਮ ਆਨੰਦ ਭੁੱਲ ਜਾਵਾਂ ਅਤੇ ਮੈਂ ਮਹਾਨੀਚ ਪਦਵੀ ਸਵਰਗ ਦੇ ਰਾਜੇ ਇੰਦਰ ਦੀ ਪ੍ਰਾਪਤ ਕਰ। ਇੰਦਰ ਨੇ ਸੁਣ ਲਿਆ ਕਿ ਮੇਰੀ ਪਦਵੀ ਨੂੰ ਮਹਾਨੀਚ ਕਹਿੰਦੇ। ਚੌਥੇ ਮਹਾਤਮਾ ਕਹਿਣ ਲੱਗੇ ਕਿ ਪਿਆਰਿਓ ਮੈਨੂੰ ਇਹ ਦੋਸ਼ ਲੱਗੇ ਕਿ ਜੇ ਮੈਂ ਫਲ ਚੁੱਕਿਆ ਹੋਵੇ ਜਾਂ ਮੈਂ ਗਲਤ ਗੱਲ ਕਹਿੰਦਾ ਹੋਵਾਂ ਤਾਂ ਆਤਮ ਆਨੰਦ ਭੁੱਲ ਜਾਵਾਂ ਅਤੇ ਸਭ ਤੋਂ ਵੱਡੇ ਮੰਦਰ ਦਾ ਮੈਂ ਪੁਜਾਰੀ ਬਣ ਜਾਵਾਂ। ਬਾਦਸ਼ਾਹ ਬਣਨਾ ਵੀ ਦੋਸ਼, ਸਰੀਰ ਦਾ ਭਾਰੀ ਬਣਨਾ ਵੀ ਦੋਸ਼, ਇੰਦਰ ਦਾ ਰਾਜ ਲੈਣਾ ਵੀ ਦੋਸ਼ ਅਤੇ ਮੰਦਰ ਦਾ ਵੱਡਾ ਪੁਜਾਰੀ ਬਣਨਾ ਵੀ ਦੋਸ਼। ਕਿਉਂ ਹੈ ਇਹ ਗੱਲ? ਮਹਾਰਾਜ ਬਾਣੀ ਚ ਆਉਂਦਾ ਹੈ ਰਹਿਤਨਾਮਿਆਂ ਚ, ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਜਿਵੇਂ ਪੂਜਾ ਦਾ ਤਾਨ ਜਿਹੜਾ ਹੈ ਇਹ ਵਿਓ ਦੇ ਕੈਪਸੂਲ ਨੇ, ਖੰਡ ਦੇ ਨਾਲ ਲਬੇੜੇ ਹੋਏ ਨੇ ਅਤੇ ਬੰਦਾ ਖਾ ਜਾਂਦਾ ਅਤੇ ਮਰਦਾ ਹੀ ਮਰਦਾ। ਕਿਉਂ? ਪੁਜਾਰੀ ਬਣ ਗਿਆ, ਉਹਨੇ ਖਾਣਾ ਹੀ ਖਾਣਾ। ਸੋ ਇਸ ਤਰ੍ਹਾਂ ਦੇ ਨਾਲ ਜਦ ਚਾਰਾਂ ਨੇ ਸ਼ਬਦ ਲਈ ਤਾਂ ਉਹਨਾਂ ਨੇ ਕਿਹਾ ਪ੍ਰੇਮੀਆ ਜਿੱਥੇ ਛੁਪਿਆ ਹੋਇਆ ਆ ਕੇ ਸਾਹਮਣੇ ਹੋ। ਇੰਦਰ ਆ ਗਿਆ ਕਿ ਉਹਨੇ ਫਲ ਰੱਖਿਆ, ਮਹਾਰਾਜ ਮੈਨੂੰ ਮਾਫ਼ ਕਰੋ, ਮੇਤੇ ਭੁੱਲ ਹੋ ਗਈ, ਪਰ ਤੁਸੀਂ ਬੋਲ ਨਹੀਂ, ਵਚਨ ਨਹੀਂ ਸੀ ਕਰਨਾ ਕੋਈ, ਮੈਂ ਤੁਹਾਡੇ ਵਚਨ ਸੁਣੇ ਅਤੇ ਮੇਰੀ ਪਦਵੀ ਜਿਹੜੀ ਹੈ 100 ਜਗ ਵਿਧੀ ਪੂਰਵਕ ਪੂਰੇ ਹੋਣ ਤੋਂ ਮਿਲਦੀ ਹੈ। ਮਹਾਰਾਜ ਇਹ ਪਦਵੀ ਬਹੁਤ ਵੱਡੀ ਹੈ ਪਰ ਤੁਹਾਡੀ ਨਿਗਾਹ 'ਚ ਮਹਾਨੀਚ ਪਦਵੀ ਹੈ। ਮੈਂ ਤਾਂ ਹੈਰਾਨ ਹੋ ਗਿਆ। ਕਹਿਣ ਲੱਗੇ ਤੇਰਾ ਆਉਣਾ ਕਿਵੇਂ ਹੋਇਆ? ਕਿ ਮਹਾਰਾਜ ਮੈਂ ਇੰਦਰ ਰਾਜਾ ਹਾਂ, ਮੇਰੇ ਕੋਲ ਸਾਰੇ ਸੁੱਖ ਨੇ ਦੁਨੀਆਂ ਭਰ, ਕੋਈ ਬੰਦਾ ਸੋਚ ਨਹੀਂ ਸਕਦਾ ਉਹਨਾਂ ਸੁੱਖਾਂ, ਲੇਕਿਨ ਮੇਰਾ ਮਨ ਖਾਲੀ ਕਿਉਂ ਰਹਿੰਦਾ? ਮੇਰੇ ਮਨ ਵਿੱਚ ਸ਼ਾਂਤ ਕਿਉਂ ਨਹੀਂ ਆਉਂਦੀ? ਮੇਰੇ ਮਨ ਵਿੱਚ ਖੇੜਾ ਕਿਉਂ ਨਹੀਂ ਆਉਂਦਾ? ਮੇਰੇ ਸਰੀਰ ਵਿੱਚ ਚੁਣਚਣੀਆਂ ਕਿਉਂ ਨਹੀਂ ਪੈਦਾ ਹੁੰਦੀਆਂ, ਮੁਰਝਾਇਆ ਹੋਇਆ ਮੈਂ ਕਿਉਂ ਰਹਿਣਾ ਇੰਨੇ ਭੋਗਾਂ ਨੂੰ ਭੋਗਦਾ ਹੋਇਆ। ਉਸ ਵੇਲੇ ਮਹਾਤਮਾ ਕਹਿਣ ਲੱਗੇ ਕਿ ਇੰਦਰ, ਭੋਗਾਂ ਤੇ ਪਦਾਰਥਾਂ ਦੀ ਦੁਨੀਆਂ ਦੇ ਵਿੱਚ ਸੁੱਖ ਨਹੀਂ ਹੋਇਆ ਕਰ, ਜੋ ਸੁੱਖ ਹੈ ਉਹ ਪਰਮੇਸ਼ਰ ਦੇ ਨਾਮ ਵਿੱਚ ਹੋਇਆ ਕਰ। ਨਾਮ ਤੋਂ ਬਗੈਰ ਕੋਈ ਸੰਸਾਰ ਦੇ ਅੰਦਰ ਸੁਖੀ ਨਹੀਂ ਹੋਇਆ ਕਰਦਾ। ਇਸ ਕਰਕੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਕਿਤ ਬਿਦ ਮਨ ਤੀਰੇ, ਕਿਤ ਬਿਦ ਮਨ ਤੀਰੇ ਦੀ, ਕਿਤ ਬਿਦ ਮਨ ਤੀਰੇ, ਕਿਤ ਬਿਦ ਮਨ ਤੀਰੇ ਦੀ, ਕਿਤ ਬਿਦ ਮਨ ਬਿਨ ਹਰ ਨਾਮ ਨ ਸ਼ਾਂਤ ਹੋਏ, 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 ਕਿਤ ਬਿਦ ਮਨ ਤੀਰੇ ਦੀ, ਕਿਤ ਬਿਦ ਮਨ ਤੀਰੇ, ਸੁੰਦਰ ਤੇ ਅਨੇਕ ਅਨੇਕ ਰਸ ਭੋਗਣ ਪੂਰੇ, ਸੁੰਦਰ ਤੇ ਅਨੇਕ ਰਸ ਭੋਗਣ ਪੂਰੇ, ਉਹ ਸੁੰਦਰ ਸੇਜ ਅਨੇਕ ਸੁਖੀਆਂ ਦੇ ਅਨੇਕ ਸੁਖ ਰਸ ਭੋਗਣ ਪੂਰੇ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਅਨੇਕ ਸੁਖੀਆਂ ਨੇ ਅਨੇਕ ਸੁਖ ਰਸ ਭੋਗਣ ਪੂਰੇ, ਸੁੰਦਰ ਤੇ ਅਨੇਕ ਸੁਖ ਰਸ ਭੋਗਣ ਪੂਰੇ, ਜੈ ਸੋਇਨ ਚੰਦਨ ਸੁਗੰਧ ਚੰਦਨ ਚੰਦਨ ਸੁਗੰਧ ਲੈ ਮੋਤੀ ਹੀਰੇ, ਜੈ ਸੋਇਨ ਚੰਦਨ ਸੁਗੰਧ ਲੈ ਮੋਤੀ ਹੀਰੇ, ਉਹ ਮਨ ਇੱਛੇ ਸੁਖ ਮਾਣਦਾ ਮਾਣਦਾ, ਉਹ ਮਾਂ ਕਿੰਨਾ ਹੈ ਮਸੂਰੇ, ਮਨ ਇੱਛੇ ਸੁਖ ਮਾਣਦਾ ਕਿੰਨਾ ਹੈ ਮਸੂਰੇ, ਮਨ ਇੱਛੇ ਸੁਖ ਮਾਣਦਾ ਉਹ ਮਾਣਦਾ, ਮਾਂ ਕਿੰਨਾ ਹੈ ਬਸੂਰੇ, ਮਨ ਇੱਛੇ ਸੁਖ ਮਾਣਦਾ ਕਿੰਨਾ ਹੈ ਬਸੂਰੇ, ਸੁਭਰਵ ਚਿੱਤ ਨਾ ਆਵਈ ਨਾ ਆਵਈ ਨਾ ਵਿਸਤਾ ਕੇ ਕੀਰੇ, ਸੁਭਰਵ ਚਿੱਤ Thank you. बिना नाम न शांत होए शांत होए न शांत कित विद्वान तीरे बिना नाम न शांत होए कित विद्वान तीरे कहन लगे प्रेमिया शांति सारी नाम विच पदार्थां विच नहीं है प्रकृति जड़ है ते दुख दा मूल है जिहड़ा बंदा इहदे विचों सुख पालदा है वह तो महामूर्ख है प्रकृति दे विचों कदे भी भोगां दे विचों कदे भी दुख सुख नहीं मिलिया करदा सुख केवल नाम विच है प्रभु का नाम जिस स्थान दे उत्ते निवास रखदा नौने दमृत प्रभु का नाम दे ही मैं इसका विश्राम सुन समाध आनंद है नाद कह न जाइए चर्ज विस्माद चर्ज आनंद है जिन्हू कहा नहीं जा सकता डिस्क्राइब नहीं किया जा सकता उस तो बगैर जे नाम नहीं प्राप्त होया दुनिया भर दिया चीजा दे नाल घर परे पे ने हजारा एकड़ा दे मालक है जमीना फार्म ने बेअंत मिला लगिया हुई ने बड़ी ते बड़ी पदवी प्राप्त है बड़ी ते बड़ी राशि शक्ति हाथ विच है पर सुख नहीं आया करता क्योंकि अंदर खाली है प्रकृति दिया प्राप्तियां जो कदे भी सुख प्राप्त नहीं होंदा सुख है नाम नाम दे अंदर महाराज कहते नौ ने दमृत प्रभ का नाम देही मैं इसका विश्राम सुन समाध उते कोई फुरना नहीं है आनंद है नाथ ऐसा म्यूजिक है आदमी दे अंदर शरीर दे अंदर इन्ना आनंद है जिहड़ा दस्या नहीं जा सकता कह न जाइए चर्च विस्मार कहे नहीं जा सकते इन्ना आनंद है कह लगे इंद्र तेरी दुनिया दे अंदर भोगां दा कोई हिसाब किताब नहीं है भोगां चो कदे खुशी नहीं मिलती भोग जिहड़े ने बंदे नूं भोग जांदे ने अज तक कोई बंदा ऐसा नहीं होया जिहड़ा भोगां नूं भोग लवे भोग बंदे नूं भोगदे ने तो इस करके जे तू चाहुंदा है तां तू इंद्र पदवी तो मनुख दी जोनी च पै इत्थे आ के परमेश्वर दी किरपा दे नाल तैनूं तत्वे ते महापुरशां दा मिलाप हो जावे ਉਹਨਾਂ ਦੀ ਪਿਆਰ ਤੇ ਪ੍ਰੇਮ ਨਾਲ ਤੂੰ ਸੰਗਤ ਕਰੇ ਉਸ ਸੰਗਤ ਦੇ ਵਿੱਚੋਂ ਤੈਨੂੰ ਨਾਮ ਦੀ ਦਾਤ ਮਿਲ ਜਾਵੇ ਨਾਮ ਦੀ ਕਮਾਈ ਕਰੇ ਫਿਰ ਜਿਹੜੇ ਸੁੱਖ ਨੂੰ ਤੂੰ ਭਾਲਦਾ ਫਿਰਦਾ ਹੈ ਉਹ ਸੁੱਖ ਦੀ ਤੈਨੂੰ ਪ੍ਰਾਪਤੀ ਹੋ ਜਾਂਦੀ ਹੈ ਜਿਨ੍ਹਾਂ ਕੋਲ ਉਹ ਸੁੱਖ ਹੈ ਉਹਨਾਂ ਕੋਲ ਚਾਹੇ ਦੁਨਿਆਵੀ ਪਦਾਰਥ ਇੱਕ ਵੀ ਨਹੀਂ ਹੈ